ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਉਂ ਬੁਲਾਵੈ ਤਿਉਂ ਬੋਲਹਿ ਸਵਾਮੀ ਕੁਦਰਤ ਕੌਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾ ਅੰਧ ਲਖੈ ਬਦਰੋ ਸੁਨੈ ਜੋ ਕਾਲ ਕ੍ਰਿਪਾ ਕਰਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨ ਜਾਨਾ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨ ਜਾਨਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਆਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਤਖਤ ਛੱਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰਜਾ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਮਨੋਬਿਰਤੀਆਂ ਇਕਾਗਰ ਕਰਨ ਲਈ ਮਨੁੱਖਾ ਜਨਮ ਦੇ ਭਲੇ ਵਾਸਤੇ ਆਪਣੇ ਸਵਾਸਾਂ ਨੂੰ ਸਫਲਾ ਕਰਨ ਲਈ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸਤਿਗੁਰ ਪਾਤਸ਼ਾਹ ਦੀ ਪਾਵਨ ਬਾਣੀ ਜੋ ਆਪ ਸਰਵਣ ਕਰ ਰਹੇ ਹੋ, ਕਬੀਰ ਜੀ ਮਹਾਰਾਜ ਤਿਨ੍ਹਾਂ ਦੇ ਕਹੇ ਹੋਏ ਧਨਾਸਰੀ ਰਾਗ ਵਿਚਲੇ ਸ਼ਬਦ ਦੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਪਹਿਲਾਂ ਆਪ ਜੀ ਨੇ ਮੰਗਲ ਕਥਨ ਕੀਤਾ ਹੈ ਕਿ ਵਾਹਿਗੁਰੂ ਇੱਕ ਹੈ, ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਉਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ। ਆਪ ਜੀ ਰੋਜ਼ਾਨਾ ਪੜ੍ਹਦੇ ਹੋ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹੋ ਮੈਂ ਕਹੈ ਨਾ ਕੋਏ। ਉਹ ਸੱਤ ਹੈ, ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਰੂਪ ਹੈ। ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਸ ਨੂੰ ਜਾਣਨ ਲਈ ਬੜੇ ਸੰਸਾਰ ਦੇ ਲੋਕ ਚੱਲੇ, ਪਰ ਉਹਦਾ ਅੰਤ ਨਹੀਂ ਪਾ ਸਕੇ। ਐਸੇ ਵਚਨ ਬਾਣੀ ਨੇ ਕਹਿਣ ਕਿ ਅੰਤ ਕੋ ਚਾਹਨ ਜੋ ਗਏ, ਸੋ ਆਏ ਅੰਤ ਗਵਾਏ। ਲੱਭਣ ਚੱਲੇ ਸੀ ਉਸ ਦਾ ਅੰਤ, ਪਰ ਆਪਣੇ ਆਪ ਨੂੰ ਵੀ ਗਵਾ ਲਿਆ, ਉਹਦਾ ਅੰਤ ਨਹੀਂ ਪਾ ਸਕੇ। ਬਾਣੀ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹੇ ਨੂੰ ਕਿ ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਉਸ ਦਾ ਅੰਤ ਨਹੀਂ ਪਾ ਸਕੇ। ਅੰਤ ਨਾ ਪਾਵਤ ਦੇਵ ਸਰਵੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। ਇੰਦਰ ਵਰਗੇ ਦੇਵਤੇ, ਸ਼ਿਵਜੀ ਵਰਗੇ ਦੇਵਤੇ ਜੁੜ ਜੁੜ ਕੇ ਥੱਕ ਗਏ, ਪਰ ਉਸ ਦਾ ਅੰਤ ਨਹੀਂ ਪਾ ਸਕੇ। ਕਹਾਣੀ ਹੈ, ਕਹਾਣੀਆਂ ਸਮਝਾਉਣ ਲਈ ਹੁੰਦੀਆਂ। ਲੋਕ ਸਾਗਰ ਦੇ ਕੰਢੇ ਤੇ ਖੜੇ ਸਾਗਰ ਦੀਆਂ ਗੱਲਾਂ ਕਰ ਰਹੇ ਸਨ ਕਿ ਕਿਤਨਾ ਵਿਸ਼ਾਲ ਹੈ, ਕਿਤਨਾ ਗਹਿਰਾ ਹੈ, ਪਰ ਸਾਗਰ ਦੇ ਵਿੱਚ ਕੋਈ ਨਹੀਂ ਸੀ ਜਾ ਰਿਹਾ। ਕਹਿੰਦੇ ਨੇ ਦੋ ਲੂਣ ਦੇ ਪੁਤਲੇ, ਨਮਕ ਦੇ ਪੁਤਲੇ ਆਏ। ਕਹਿਣ ਲੱਗੇ ਕੀ ਕਰਦੇ ਹੋ? ਕਹਿੰਦੇ ਸਮੁੰਦਰ ਬਾਰੇ, ਸਾਗਰ ਬਾਰੇ ਵਿਚਾਰ ਚੱਲ ਰਹੀ ਹੈ, ਇਹਦੀ ਗਹਿਰਾਈ ਦੀ, ਇਹਦੀ ਲੰਬਾਈ ਚੌੜਾਈ ਦੀ। ਲੂਣ ਦੇ ਪੁਤਲੇ ਹੱਸੇ ਕਿ ਸਾਗਰ ਤਾਂ ਤੁਹਾਡੇ ਤੋਂ ਦੂਰ ਹੈ, ਇੱਥੇ ਖੜ ਕੇ ਤੁਸੀਂ ਉਸ ਦੀ ਵਿਚਾਰ ਨਹੀਂ ਕਰ ਸਕਦੇ। ਜੇ ਸਾਗਰ ਦੀ ਗਹਿਰਾਈ ਨੂੰ ਵੇਖਣਾ ਤਾਂ ਸਾਡੇ ਨਾਲ ਆਓ। ਉਹਨਾਂ ਹਿੰਮਤ ਕੀਤੀ। ਲੋਕ ਸਾਗਰ ਤੋਂ ਡਰਦੇ ਕਿਨਾਰੇ ਤੇ ਖੜੇ ਰਹੇ, ਪਰ ਲੂਣ ਦੇ ਪੁਤਲੇ ਸਾਗਰ ਵਿੱਚ ਪ੍ਰਵੇਸ਼ ਕਰ ਗਏ। ਵੇਖਦਿਆਂ ਵੇਖਦਿਆਂ ਉਹ ਸਾਗਰ ਵਿੱਚ ਸਮਾ ਗਏ ਤੇ ਅੱਜ ਤੱਕ ਉਹਨਾਂ ਨੇ ਆ ਕੇ ਲੋਕਾਂ ਨੂੰ ਨਹੀਂ ਦੱਸਿਆ ਕਿ ਸਾਗਰ ਕੈਸਾ ਹੈ। ਬਸ ਇਤਨਾ ਜ਼ਰੂਰ ਪਤਾ ਚੱਲਦਾ ਹੈ, ਜਦੋਂ ਕੋਈ ਸਾਗਰ ਦੇ ਪਾਣੀ ਨੂੰ ਪੀਂਦਾ ਉਹ ਖਾਰਾ ਹੈ। ਲੋਕ ਕਹਿੰਦੇ ਨੇ ਲੂਣ ਵਾਲਾ ਖਾਰਾ ਹੈ। ਹੂ ਬਹੂ ਇਸ ਤਰ੍ਹਾਂ ਅਸੀਂ ਵੀ ਈਸ਼ਵਰ ਰੂਪੀ ਸਾਗਰ ਦੇ ਕੰਢੇ ਤੇ ਖੜ ਕੇ ਉਹਦੀ ਗੱਲ ਕਰਦੇ ਹਾਂ, ਉਹਦੀ ਗਹਿਰਾਈ ਵਿੱਚ ਜਾਣ ਲਈ, ਆਪਣੇ ਆਪੇ ਨੂੰ ਜੋਖਮ ਵਿੱਚ ਪਾਉਣ ਲਈ ਅਸੀਂ ਬਿਲਕੁਲ ਤਿਆਰ ਨਹੀਂ। ਅਸੀਂ ਇਹ ਚਾਹੁੰਦੇ ਕਿ ਉਹਦੀਆਂ ਗੱਲਾਂ ਕੀਤੀਆਂ ਜਾਣ, ਗੱਲਾਂ ਤੋਂ ਅਸੀਂ ਰਸ ਲੈਂਦੇ ਹਾਂ, ਬਾਣੀ ਕੁਝ ਹੋਰ ਕਹਿੰਦੀ। ਸਤਿਗੁਰੂ ਕਹਿੰਦੇ ਨੇ ਗੱਲੀ ਭਿਸਤ ਨਾ ਜਾਈਏ, ਛੁੱਟੇ ਸੱਚ ਕਮਾਹੇ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਮਾਰਨ ਦਾ ਅਰਥ ਹੈ ਮਸਾਲਾ। ਜੇ ਕੋਈ ਚੀਜ਼ ਚੋਰੀ ਦੀ ਲੈ ਆਓ, ਸਬਜ਼ੀ ਲੈ ਆਓ, ਚੋਰੀ ਕਰ ਲਿਆ, ਲਿਆ ਕੇ ਜੇ ਚੰਗੇ ਮਸਾਲੇ ਉਸ ਵਿੱਚ ਪਾ ਦਿੱਤੇ ਜਾਣ ਤੇ ਉਹ ਹੱਕ ਹਲਾਲ ਦੀ ਕਮਾਈ ਨਹੀਂ ਬਣਦੀ। ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਏ। ਝੂਠੀਆਂ ਗੱਲਾਂ ਨਾਲ ਝੂਠ ਹੀ ਪੱਲੇ ਚ ਪੈਂਦਾ, ਸੱਚ ਨਹੀਂ। ਅਜੋਕੇ ਮਨੁੱਖ ਵਿਚ ਇਹ ਗੁਣ ਹੈ ਕਿ ਗੱਲਾਂ ਦੇ ਬੋਝ ਬੰਨ ਕੇ, ਪੰਡਾਂ ਬੰਨ ਕੇ ਸਿਰ ਤੇ ਰੱਖੀਆਂ। ਸਤਿਗੁਰੂ ਇਹਦਾ ਪ੍ਰਮਾਣ ਦਿੰਦੇ, ਕਹਿੰਦੇ ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਗੱਲਾਂ ਤਾਂ ਐਸੀਆਂ ਕਰਦਾ ਕਿ ਅਸਮਾਨ ਨੂੰ ਵੀ ਥੱਲੇ ਲਿਆਉਂਦਾ, ਪਰ ਹੈ ਗੱਲਾਂ ਹੀ, ਗੱਲਾਂ ਤੋਂ ਅੱਗੇ ਕੁਝ ਨਹੀਂ। ਸਤਿਗੁਰੂ ਕਹਿੰਦੇ ਨੇ ਜੋ ਪ੍ਰਿਆ ਮਾਨੈ ਤਿੰਨ ਕੀ ਰੀਸਾ। ਜਿਹੜੇ ਰੱਬ ਨੂੰ ਮੰਨਦੇ ਨੇ ਰੀਸ ਉਹਨਾਂ ਦੀ ਕਰਦਾ, ਪਰ ਕੂੜੇ ਮੂਰਖ ਕੀ ਹਾਠੀ ਸਾ। ਕਹਿੰਦੇ ਝੂਠਾ ਹੈ, ਇਹ ਮੂਰਖ ਹੈ, ਐਵੇਂ ਹੱਠ ਕਰੀ ਜਾਂਦਾ। ਉਹ ਸਾਗਰ ਦੀ ਥਾਂ ਪਾਉਣ ਲਈ ਉਹਨਾਂ ਲੂਣ ਦੇ ਪੁਤਲਿਆਂ ਵਾਂਗ ਵਿੱਚ ਜਾਣਾ ਪਏਗਾ, ਤੇ ਜਿਹੜੇ ਉਹਦੀ ਥਾਂ ਪਾਉਣ ਲਈ ਗਏ ਉਹ ਕਹਿ ਤਾਂ ਨਹੀਂ ਸਕੇ ਨਾ, ਉਹ ਕੈਸਾ ਹੈ। ਉਹਦੀ ਬੇਅੰਤਤਾ ਵਰਣਨ ਵੀ ਕਰਦੇ ਰਹੇ, ਕਹਿੰਦੇ ਵੀ ਰਹੇ, ਪਰ ਨਾਲ ਇਹ ਵੀ ਕਹਿੰਦੇ ਰਹੇ ਨਹੀਂ, ਮੈਂ ਨਹੀਂ ਕਹਿ ਸਕਦਾ, ਉਹ ਬੇਅੰਤ ਹੈ, ਉਹਦੀ ਕੀਮਤ ਨਹੀਂ ਪਈ ਜਾ ਸਕਦੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਕਬੀਰ ਜੀ ਮਹਾਰਾਜ ਉਸ ਦੀ ਬੇਅੰਤਤਾਈ ਦਾ ਵਰਣਨ ਕਰਦੇ ਆ ਕਿ ਉਹ ਬੇਅੰਤ ਹੈ, ਕੈਸਾ ਹੈ, ਤੇ ਕਹਿੰਦੇ ਕਿ ਨੇ ਸਨਕ ਸਨੰਦ ਮਹੇਸ਼ ਸਮਾਨਾ, ਬਰਮਾ ਦੇ ਚਾਰ ਪੁੱਤਰ ਮੰਨੇ ਗਏ, ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ। ਮਹੇਸ਼ ਸ਼ਿਵਜੀ ਇਹ ਉਹਦਾ ਜਸ ਕਹਿ ਕਹਿ ਕੇ ਉਹਦੇ ਵਿੱਚ ਸਮਾ ਤਾਂ ਗਏ, ਪਰ ਪਿਆਰਿਓ ਉਹਦੇ ਸਮੱਗਰ ਗੁਣਾਂ ਦਾ ਵਰਣਨ ਨਹੀਂ ਕਰ ਸਕਦੇ। ਬਾਣੀ ਨੇ ਵੀ ਉਹਨੂੰ ਅਨੂਪ ਕਿਹਾ ਹੈ, ਅਨੂਪ। ਅਨੂਪ ਦਾ ਮਤਲਬ ਹੈ ਜਿਸ ਦੀ ਉਪਮਾ ਨਾ ਹੋ ਸਕੇ, ਅਨੂਪ, ਉਪਮਾ ਤੋਂ ਰਹਿਤ। ਕਿਤੇ ਆਪ ਕਹਿੰਦੇ ਨੇ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ, ਉਹਦੀ ਉਪਮਾ ਹੋ ਹੀ ਨਹੀਂ ਸਕਦੀ। ਕਿਆ ਉਪਮਾ ਤੇਰੀ ਆਖੀ ਜਾਏ, ਕੀ ਉਪਮਾ ਕਰਾਂਗੇ, ਉਪਮਾ ਕਰਨ ਵੀ ਲੱਗਾਂਗੇ ਨਾ ਤੇ ਸਾਡੇ ਵਿਚਾਰਾਂ ਦੀ ਤਾਂ ਸੀਮਾ ਹੈ ਨਾ, ਉਹ ਤਾਂ ਹੋਰ ਉਸ ਤੋਂ ਅੱਗੇ ਹੈ, ਮਨੁੱਖ ਉਸ ਦੀ ਕੀ ਉਪਮਾ ਕਰੇਗਾ। ਮਨੁੱਖ ਕੋਲ ਸ਼ਬਦ ਜਾਲ ਹੈ, ਸ਼ਬਦਾਂ ਨਾਲ ਇਹ ਸੋਚਦਾ ਕਿ ਉਸ ਤਰ੍ਹਾਂ ਤਾਂ ਜਾਇਆ ਨਹੀਂ ਜਾਂਦਾ, ਸ਼ਬਦਾਂ ਨਾਲ ਹੀ ਅੱਗੇ ਲੰਘ ਜਾਓ। ਹੁਣ ਸ਼ਬਦ ਹੈ ਜਦੋਂ ਕੋਈ ਵਿਅਕਤੀ ਸੰਸਾਰ ਤੋਂ ਚਲਿਆ ਜਾਂਦਾ ਲੋਕ ਕਹਿੰਦੇ ਜੀ ਸੱਚਖੰਡ ਚਲਿਆ ਗਿਆ ਸੱਚਖੰਡ ਪਿਆਨੇ ਕਰ ਗਿਆ ਕੋਈ ਕਹਿੰਦਾ ਚੜ੍ਹਾਈ ਕਰ ਗਿਆ ਕੋਈ ਕਹਿੰਦਾ ਰੱਬ ਨੂੰ ਪਿਆਰਾ ਹੋ ਗਿਆ ਕੋਈ ਕਹਿੰਦਾ ਬਈ ਭਾਈ ਸਾਹਿਬ ਜੀ ਸ਼ਬਦ ਪੜ੍ਹੋ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਮੈਂ ਕਈ ਵਾਰ ਸੋਚਦਾ ਹਾਂ ਕਿ ਸੱਚਖੰਡ ਜਿਹੜਾ ਜੀਵਨ ਭਰ ਝੂਠ ਦੇ ਖੰਡ ਵਿੱਚ ਰਿਹਾ ਜਿਸ ਨੇ ਪੂਰਾ ਜੀਵਨ ਝੂਠ ਬੋਲਿਆ ਝੂਠੇ ਸੰਸਾਰ ਨਾਲ ਖੱਚਤ ਰਿਹਾ ਝੂਠੇ ਪਰਿਵਾਰ ਦੇ ਮੋਹ ਦੇ ਬੰਧਨਾਂ ਵਿੱਚ ਬੰਨਿਆ ਰਿਹਾ ਜ਼ਿੰਦਗੀ ਭਰ ਝੂਠੀ ਮਾਇਆ ਆਪ ਬੰਧਾਇਆ ਜੋ ਨਲਨੀ ਭ੍ਰਮ ਸੂਆ ਮਰ ਕੇ ਸੱਚ ਦੇ ਖੰਡ ਵਿੱਚ ਕਿਵੇਂ ਚਲੇ ਗਿਆ ਜਿਹੜਾ ਜੀਵਨ ਜਿਸ ਦਾ ਉਤਰਾਈ ਵਿੱਚ ਬੀਤਿਆ ਕਿ ਨਿਗਾਰ ਹੀ ਨਿਗਾਰ ਹੈ ਉਹ ਮਰ ਕੇ ਚੜ੍ਹਾਈ ਕਿਵੇਂ ਕਰ ਗਿਆ ਜਿਹਦਾ ਜੀਵਨ ਭਰ ਰੱਬ ਨੂੰ ਗੁਰੂ ਨੂੰ ਪਿਆਰਾ ਨਾ ਹੋ ਸਕਿਆ ਮਰ ਕੇ ਗੁਰੂ ਨੂੰ ਕਿਵੇਂ ਪਿਆਰਾ ਹੋ ਜਾਏਗਾ ਲੋੜ ਤਾਂ ਜਿਉਂਦਿਆਂ ਗੁਰੂ ਨੂੰ ਪਿਆਰੇ ਹੋਣ ਦੀ ਹੈ ਮਰ ਕੇ ਨਹੀਂ ਲੋੜ ਤਾਂ ਹੈ ਜਿਉਂਦਿਆਂ ਚੜ੍ਹਾਈ ਕਰਨ ਦੀ ਇੱਕ ਅਵ ਘਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ ਲੋੜ ਤਾਂ ਜਿਉਂਦਿਆਂ ਚੜ੍ਹਾਈ ਕਰਨ ਦੀ ਹੈ ਮਰ ਕੇ ਕੌਣ ਚੜ੍ਹਾਈ ਕਰੇਗਾ ਜੀਵਨ ਭਰ ਉਤਰਦੇ ਰਹੇ ਜਦੋਂ ਕੋਈ ਸਰੀਰ ਛੱਡ ਗਿਆ ਕਹਿੰਦੇ ਚੜ੍ਹਾਈ ਕਰ ਗਿਆ ਸ਼ਬਦਾਂ ਨਾਲ ਮਨ ਨੂੰ ਪ੍ਰਮਾਣ ਦਾ ਯਤਨ ਕਰ ਸ਼ਬਦ ਦੇ ਜਾਲ ਵਿੱਚ ਨਾ ਫਸੋ ਸ਼ਬਦ ਦੀ ਗਹਿਰਾਈ ਵਿੱਚ ਜਾਓ ਸ਼ਬਦ ਵਿੱਚ ਦੀ ਗਹਿਰਾਈ ਵਿੱਚ ਉਤਰੋ ਤਾਂ ਬਾਣੀ ਨੇ ਬਚਨ ਕਹਿ ਸ਼ਬਦ ਭੇਦ ਕਿਆ ਜਾਣੇ ਕਾਚਾ ਜਿਹੜਾ ਕੱਚਾ ਹੈ ਉਹ ਸ਼ਬਦਾਂ ਦੇ ਭੇਦ ਨੂੰ ਕਿਵੇਂ ਜਾਣੇਗਾ ਬੜੇ ਭੇਦ ਨੇ ਸ਼ਬਦਾਂ ਚ ਇੱਕ ਮਹਾਂਪੁਰਸ਼ ਹੁੰਦੇ ਸਾਡੇ ਸੇਵਾ ਪੰਥੀਆਂ ਭਾਈ ਜਗਤਾ ਜੀ ਬਹੁਤ ਬੰਦਗੀ ਵਾਲੇ ਸਾਧੂ ਸਨ ਬ੍ਰਹਮ ਗਿਆਨੀ ਇੱਕ ਦਿਨ ਲੰਬੇ ਪੈ ਗਏ ਤੇ ਸੇਵਾਦਾਰ ਆਇਆ ਕਹਿੰਦੇ ਉਹ ਕਰ ਬਈ ਮੇਰੀਆਂ ਲੱਤਾਂ ਨੂੰ ਰੱਸਾ ਪਾ ਕੇ ਬੰਨ ਕੇ ਤੇ ਖਿੱਚ ਕੇ ਬਾਹਰ ਛੱਡਿਆ ਸਤ ਵਚਨ ਮੇਰੀਆਂ ਲੱਤਾਂ ਨੂੰ ਰੱਸਾ ਪਾ ਕੇ ਬੰਨ ਕੇ ਖਿੱਚ ਕੇ ਬਾਹਰ ਛੱਡਿਆ ਇਹ ਤਾਂ ਨੀ ਕਿਹਾ ਮੈਨੂੰ ਬਾਹਰ ਛੱਡਿਆ ਖਿੱਚ ਕੇ ਹੁਣ ਕੀ ਕੀਤਾ ਰੱਸਾ ਪਾਇਆ ਰਿਸ਼ਕ ਪਾਈ ਗੰਢ ਦਿੱਤੀ ਰੱਸਾ ਆਪਣੇ ਲੱਕ ਨਾਲ ਬੰਨ ਲਿਆ ਰੱਸਾ ਖਿੱਚਿਆ ਗੰਢ ਖੁੱਲ ਗਈ ਦੂਰ ਜਾ ਕੇ ਰੱਸਾ ਸੁੱਟ ਕੇ ਆ ਗਿਆ ਮਹਾਰਾਜ ਸੁੱਟਿਆ ਤੇ ਥਾਪੀ ਦੇ ਕੇ ਕਹਿੰਦੇ ਤੂੰ ਸ਼ਬਦ ਦੇ ਭੇਦ ਨੂੰ ਜਾਣ ਲਿਆ ਅਸੀਂ ਸ਼ਬਦ ਭੇਦ ਨਹੀਂ ਜਾਣਦੇ ਬਾਣੀ ਐਸੀ ਚੀਜ਼ ਹੈ ਜਿਹਦੀ ਗਹਿਰਾਈ ਵਿੱਚ ਜਿੰਨੀ ਦੇਰ ਤੱਕ ਨਾ ਉਤਰੋਗੇ ਉਨੀ ਦੇਰ ਗੁਰੂ ਕਹਿੰਦਾ ਤੁਸੀਂ ਸੁਣ ਕੇ ਆਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਜੇ ਜੀਵਨ ਵਿੱਚ ਟਿਕਾਓ ਨਹੀਂ ਜੇ ਦੌੜ ਹੀ ਦੌੜ ਹੈ ਜੇ ਇਕਾਗਰਤਾ ਬਣੀ ਨਹੀਂ ਜੇ ਬੈਠ ਕੇ ਘੜੀ ਸਿਮਰਨ ਨਹੀਂ ਕਰ ਸਕਦੇ ਲੋਕਾਂ ਨੂੰ ਤਾਂ ਕਹੋ ਪਦਾਰਥ ਧਨ ਵਿਅਰਥ ਨੇ ਤੁਸ਼ ਨੇ ਤੇ ਆਪ ਉਹਦੇ ਲਈ ਦੌੜ ਲਾ ਦਿਓ ਐਸਾ ਨਹੀਂ ਇਹਦਾ ਮਤਲਬ ਗੁਰੂ ਦੀ ਬਾਣੀ ਸਮਝੀ ਨਹੀਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਸਮਾ ਗਏ ਇਸ ਦੇ ਵਿੱਚ ਸਨਕ ਸਨੰਦ ਮਹੇਸ਼ ਸਮਾਨਾ ਤੇ ਅਗਲੀ ਪੰਕਤੀ ਚ ਕਹਿੰਦੇ ਨੇ ਭਾਈ
ਸੇਖ ਨਾਗ ਤੇਰੋ ਮਰਮ ਨਾ ਜਾਣਾ
ਮਰਮ ਦੇ ਸ਼ਬਦ ਦੇ ਦੋ ਅਰਥ ਨੇ ਇੱਕ ਤਾਂ ਮਰਮ ਦਾ ਅਰਥ ਹੈ ਭੇਦ ਇੱਕ ਮਰਮ ਦਾ ਅਰਥ ਹੈ ਪੀੜਾ ਇੱਥੇ ਅਰਥ ਆਏਗਾ ਭੇਦ ਸ਼ੇਸ਼ਨਾਗ ਦੀਆਂ ਬਾਣੀ ਇਹ ਕਹਿੰਦੀ ਕਿ ਹਜ਼ਾਰਾਂ ਹੀ ਉਸਦੇ ਫਣ ਨੇ, ਹਰ ਜੀਵ ਨਾਲ ਹਰ ਵਾਰ ਉਹ ਈਸ਼ਵਰ ਦਾ ਨਵਾਂ ਨਾਂ ਉਚਾਰਨ ਕਰਦਾ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਜਪਦਾ ਹੈ। ਪਰ ਕੀ ਸ਼ੇਸ਼ਨਾਗ ਨੇ ਅੰਤ ਪਾ ਲਿਆ? ਸਤਿਗੁਰੂ ਕਹਿੰਦੇ ਨੇ ਸਹਿਸ ਫਣੀ ਜਪਿਓ ਸੇਖ ਨਾਗੈ, ਹਰ ਜਪਤਿਆਂ ਅੰਤ ਨ ਪਾਵੈ ਗੋ। ਉਹ ਵੀ ਜਪਦਾ ਜਪਦਾ ਉਹਦਾ ਅੰਤ ਨਹੀਂ ਪਸ ਗਿਆ। ਉਹਨੂੰ ਸਮਝਣ ਵਾਲੇ, ਉਹਦੇ ਨਾਲ ਜੁੜਨ ਵਾਲੇ ਉਹਦੇ ਚ ਸਮਾ ਜਾਂਦੇ ਨੇ। ਜਿਵੇਂ ਬੂੰਦ ਗਿਰ ਜਾਏ ਸਾਗਰ ਵਿੱਚ ਤੇ ਕੀ ਸਾਗਰ ਦਾ ਅੰਤ ਪਾ ਲੇਗੀ? ਸਾਗਰ ਵਿੱਚ ਸਮਾ ਜਾਏਗੀ। ਬੂੰਦ ਨੂੰ ਸਾਗਰ ਤੋਂ ਤੁਸੀਂ ਵੱਖ ਨਹੀਂ ਕਰ ਸਕਦੇ, ਪਰ ਬੂੰਦ ਸਾਗਰ ਦਾ ਅੰਤ ਨਹੀਂ ਪਾ ਸਕਦੀ। ਹੂਬ ਹੂਬ ਉਸ ਬੂੰਦ ਦੀ ਨਿਆਈ ਹੈ ਅਸੀਂ, ਸਾਗਰ ਹੈ ਈਸ਼ਵਰ। ਜਿਹੜੇ ਜਪਦੇ ਨੇ ਉਹਦੇ ਵਿੱਚ ਸਮਾ ਜਾਂਦੇ ਨੇ, ਭੇਦ ਅਭੇਦ ਹੋ ਜਾਂਦੇ ਨੇ, ਪਰ ਉਹਦਾ ਅੰਤ ਨਹੀਂ ਪਾ ਸਕੇ। ਬਾਣੀ ਨੇ ਐਸੇ ਬਚਨ ਕਹੇ ਨੇ ਸਤਿਗੁਰੂ ਨੇ ਕਿ ਅਭੇਦ ਹੋਣਾ ਵੀ ਔਖਾ ਹੈ। ਆਪ ਜੀ ਕਹਿੰਦੇ ਨੇ ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਨਾ। ਅਸੀਂ ਕਦੇ ਜਾਣ ਬੁੱਝ ਕੇ ਜਾਣਦਿਆਂ ਹੋਇਆਂ ਵੀ ਕਦੇ ਉਪਰਾਲਾ ਨਹੀਂ ਕੀਤਾ ਕਿ ਮਨਾ, ਸਾਰਾ ਦਿਨ ਧੰਦੇ ਕਰਨੇ, ਉੱਠ ਕੜੀ ਨਾਮ ਜਪ ਲੈ, ਨਿਤਨੇਮ ਹੀ ਕਰ ਲੈ। ਸਗੋਂ ਸਾਡੀ ਸੋਚ ਹੈ ਬੁਰੇ ਕਾਮ ਕਉ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇੱਕ ਬੱਚਾ ਜਾਏ ਸਕੂਲ, ਜਾਏ ਵੀ ਰੋਜ਼ਾਨਾ, ਜੇ ਟੀਚਰ ਉਹਨੂੰ ਪੜ੍ਹਾਏ ਪੜ੍ਹਨਾ, ਉਹਨੂੰ ਆਏ ਨਹੀਂ ਕਰਿਆ ਕਿ ਕਿਤਾਬ ਨਹੀਂ ਚੱਕੇ, ਡਿਗਰੀ ਪ੍ਰਾਪਤ ਕਰ ਲੇਗਾ? ਡਿਗਰੀ ਨਹੀਂ ਮਿਲੇਗੀ, ਜਾਂਦਾ ਰਹੇ ਸਕੂਲ। ਡਿਗਰੀ ਤਾਂ ਮਿਲੇਗੀ ਜੇ ਘਰ ਆ ਕੇ ਅਭਿਆਸ ਕਰੇਗਾ, ਪੜ੍ਹੇਗਾ, ਇਮਤਿਹਾਨ ਹੋਣਗੇ, ਪਾਸ ਕਰਦਾ ਜਾਏਗਾ ਤਾਂ ਡਿਗਰੀ ਮਿਲ ਜਾਏਗੀ। ਯਾਦ ਰੱਖਿਓ, ਜਿਹੜੀਆਂ ਵਿਚਾਰਾਂ ਸੁਣਦੇ ਹੋ, ਜਿਹੜੀਆਂ ਵਿਚਾਰਾਂ ਆਪਸੀ ਕਰਦੇ ਹੋ, ਉਹਨਾਂ ਨੂੰ ਧਿਆਨ ਵਿੱਚ ਰੱਖਿਆ ਕਰੋ। ਬਹੁਤ ਵਾਰ ਮੈਂ ਅਰਜ਼ ਕੀਤੀ ਕਿ ਕੋਈ ਸਮਾਂ ਨਿਸ਼ਚਿਤ ਕਰੋ ਆਪਣੇ ਲਈ। ਸਮਾਂ ਨਿਸ਼ਚਿਤ ਹੈ ਨਾ? ਕਹਿੰਦੇ ਹੁਣ ਰੋਟੀ ਦਾ ਵੇਲਾ ਹੈ, ਭੁੱਖ ਲੱਗੀ ਹੈ ਜਾਂ ਨਹੀਂ ਲੱਗੀ, ਕਹਿੰਦੇ ਵੇਲਾ ਹੈ, ਰੋਟੀ ਖਾ ਲਓ। ਹੁਣ ਵੇਲਾ ਹੋ ਗਿਆ, ਚਾਹ ਪੀ ਲਓ। ਹੁਣ ਵੇਲਾ ਹੋ ਗਿਆ, ਕੰਮ ਤੇ ਚੱਲੋ। ਹੁਣ ਵੇਲਾ ਹੋ ਗਿਆ, ਛੁੱਟੀ ਹੋ ਗਈ। ਹੁਣ ਵੇਲਾ ਹੋ ਗਿਆ, ਸੌਂ ਜਾਈਏ। ਇੰਨੇ ਵੇਲੇ ਅਸੀਂ ਨਿਸ਼ਚਿਤ ਕੀਤੇ ਨੇ, ਇੱਕ ਵੇਲਾ ਗੁਰੂ ਨੇ ਵੀ ਨਿਸ਼ਚਿਤ ਕੀਤਾ, ਕਦੇ ਉਸ ਵੇਲੇ ਦੀ ਵੀ ਸੰਭਾਲ ਕਰੋ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਇੱਥੇ ਆ ਕੇ ਅਸੀਂ ਇੱਕ ਭੁਲੇਖਾ ਖਾ ਗਏ, ਕਿਉਂਕਿ ਸਾਨੂੰ ਇਹ ਦੱਸਿਆ ਗਿਆ ਕਿ ਜਦੋਂ ਪਹਿਰ ਰਾਤ ਰਹਿੰਦੀ ਹੋਵੇ ਉਦੋਂ ਅੰਮ੍ਰਿਤ ਵੇਲਾ ਹੁੰਦਾ, ਐਸਾ ਸਾਨੂੰ ਸਮਝਾਇਆ ਗਿਆ। ਪਰ ਜਦੋਂ ਤੁਸੀਂ ਡੀਪਲੀ ਗੁਰੂ ਦੀ ਵਿਚਾਰ ਵਿੱਚ ਬਾਣੀ ਦੁਆਰਾ ਉਤਰੋਗੇ ਤਾਂ ਪਿਆਰਿਓ, ਅੰਮ੍ਰਿਤ ਵੇਲਾ ਕਦੇ ਖਤਮ ਨਹੀਂ ਹੁੰਦਾ। ਤੁਹਾਡੇ ਰਾਤ ਪਈ ਹੈ, ਕਿਤੇ ਸੰਸਾਰ ਤੇ ਅੰਮ੍ਰਿਤ ਵੇਲਾ। ਤੁਹਾਡੇ ਦਿਨ ਚੜ੍ਹੇਗਾ, ਤੁਹਾਡੇ ਇੱਥੇ ਅੰਮ੍ਰਿਤ ਵੇਲਾ ਹੋਏਗਾ। ਉਹਨੇ ਚੀਜ਼ਾਂ ਹੀ ਐਸੀਆਂ ਬਣਾਈਆਂ ਜਿਹੜੀਆਂ ਤੋੜੀਆਂ ਬੰਨੀਆਂ ਨਹੀਂ ਜਾ ਸਕਦੀਆਂ, ਕਿਉਂਕਿ ਉਹ ਖੁਦ ਅਵਿਨਾਸ਼ੀ ਹੈ। ਅਵਿਨਾਸ਼ੀ ਨਾ ਹੀ ਕਿਛ ਖੰਡ, ਟੁਕੜਾ ਨਹੀਂ ਕੀਤਾ ਜਾ ਸਕਦਾ ਉਹਨੂੰ। ਉਹ ਅੰਮ੍ਰਿਤ ਵੇਲਾ ਟੁੱਟਣ ਨਹੀਂ ਦਿੰਦਾ, ਮੁੱਕਣ ਨਹੀਂ ਦਿੰਦਾ। ਗੁਰੂ ਸਾਹਿਬ ਨੇ ਬਚਨ ਕਹੇ ਨੇ ਬਾਣੀ ਚ। ਆਪ ਜੀ ਕਹਿੰਦੇ ਨੇ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹਿ। ਜਦੋਂ ਜੁੜ ਗਏ ਉਹੀ ਅੰਮ੍ਰਿਤ ਵੇਲਾ ਬਣ ਗਿਆ। ਅੰਮ੍ਰਿਤ ਦਾ ਵੇਲਾ ਜਦੋਂ ਤੁਸੀਂ ਅੰਮ੍ਰਿਤ ਪੀਣਾ ਉਹ ਵੇਲਾ, ਨਾਮ ਅੰਮ੍ਰਿਤ ਲੈਣਾ ਉਹ ਵੇਲਾ, ਉਹਨੂੰ ਤੁਸੀਂ ਪ੍ਰਪੱਖ ਕਰੋ,
ਕਹਿੰਦਾ ਧੰਦੇ ਕਰਦੇ ਜੀ ਅੰਮ੍ਰਿਤ ਵੇਲਾ ਸੰਭਾਲਿਆ ਨਹੀਂ ਜਾਂਦਾ, ਜਦੋਂ ਜਪਦੇ ਹੋ ਉਹੀ ਅੰਮ੍ਰਿਤ ਵੇਲਾ ਹੈ। ਕਦੇ ਸੋਚੋ ਬਿਰਧ ਅਵਸਥਾ ਵੀ ਅੰਮ੍ਰਿਤ ਵੇਲਾ, ਇਹਦੇ ਤੋਂ ਬਾਅਦ ਦਿਨ ਚੜ ਜਾਣਾ, ਰਾਤ ਪੈ ਗਈ ਦਿਨ ਚੜ ਜਾਣਾ, ਖਤਮ। ਗੁਰਬਾਣੀ ਕਹਿੰਦੀ ਫੇਰੀ ਸਮਝਾ, ਪਰ ਇਸ ਜੀਵ ਦਾ ਧਿਆਨ ਨਹੀਂ ਹੈ ਅੰਮ੍ਰਿਤ ਵੇਲੇ ਵੱਲ, ਬਾਕੀ ਸਾਰੇ ਵੇਲੇ ਦੇ ਪੱਕੇ ਨੇ। ਜਦੋਂ ਅੰਮ੍ਰਿਤ ਨਾਲ, ਨਾਮ ਅੰਮ੍ਰਿਤ ਨਾਲ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਕੀ ਹੋਰ ਕੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਇਹਦੇ ਨਾਲ ਜਦੋਂ ਜੁੜੋਗੇ ਉਹੀ ਵੇਲਾ ਅੰਮ੍ਰਿਤ ਦਾ ਵੇਲਾ ਬਣ ਜਾਏਗਾ। ਅਸੀਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਵੀ ਗੱਲ ਕਰਦੇ ਨਾ, ਉਹ ਕਿੱਥੋਂ ਨਿਕਲਿਆ ਭਲਾ, ਉਹ ਅੰਮ੍ਰਿਤ ਕਿੱਥੋਂ ਪੈਦਾ ਹੋਇਆ? ਇਸ ਬਾਣੀ ਚ ਬਾਣੀ ਨੇ ਜਲ ਨੂੰ, ਸਤਲੁਜ ਦੇ ਨੂੰ ਅੰਮ੍ਰਿਤ ਬਣਾ ਦਿੱਤਾ। ਮੈਂ ਕਦੇ ਬੈਠਾ ਬੈਠਾ ਪੜ੍ਹ ਰਿਹਾ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਲਿਖਤ, ਉਹਨਾਂ ਦੇ ਜੀਵਨ ਬਾਰੇ ਕਿਸੇ ਨੇ ਲਿਖਿਆ। ਕਹਿਣ ਲੱਗੇ ਇੱਕ ਬੀਬੀ ਆ ਗਈ ਉਹਨਾਂ ਕੋਲ, ਉਹਨਾਂ ਦੀ ਸੇਵਾ ਚ ਰਹੀ, ਉਹਦੇ ਅੰਦਰੋਂ ਇਹ ਉੱਠੀ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪਾਸ ਜਾਵਾਂ ਮੈਂ। ਉਹਨੂੰ ਸੰਗਰਾਹਣੀ ਦੀ ਬਿਮਾਰੀ ਸੀ, ਬੜੀਆਂ ਇਲਾਜ ਕਰਾਇਆ ਕੋਈ ਆਰਾਮ ਨਾ ਆਇਆ, ਤੇ ਕਿਸੇ ਸੱਜਣ ਨੇ ਕਿਹਾ ਭਾਈ ਸਾਹਿਬ ਜੀ ਇਹ ਬੀਬੀ ਸੰਤ ਨੂੰ ਬਿਮਾਰੀ ਹੈ ਸੰਗਰਾਹਣੀ ਦੀ, ਤੇ ਆਪ ਜੀ ਕਿਰਪਾ ਕਰੋ। ਉਹਨੂੰ ਕਹਿਣ ਲੱਗੇ ਇਉਂ ਕਰਿਆ ਕਰ ਪੁੱਤਰ, ਪਾਠ ਕਰਦੀ ਹੋਣੀ, ਜਲ ਕੋਲ ਰੱਖ ਲਿਆ ਕਰ, ਪੰਜ ਬਾਣੀਆਂ ਦਾ ਪਾਠ ਕਰਦੀ ਕਰਦੀ ਕਦੇ ਉਹਦੇ ਵੱਲ ਵੇਖ ਲਿਆ ਕਰ, ਜਲ ਦੇ ਵਿੱਚ ਵੇਖ ਲਿਆ ਕਰ, ਜਦੋਂ ਨਿਤਨੇਮ ਕਰਕੇ ਹਟੇ ਉਹ ਜਲ ਛਕ ਲਿਆ ਕਰ। ਅੱਜ ਹੋਰ ਕੱਲ ਹੋਰ ਆਰਾਮ ਆ ਗਿਆ, ਸੰਗਰਾਹਣੀ ਹਟ ਗਈ, ਕਿਉਂਕਿ ਸਰਬ ਰੋਗ ਕਾ ਔਖਦ ਨਾਮ ਬਾਣੀ ਦਵਾਈ ਹੈ, ਪਰ ਅਸੀਂ ਖਾਂਦੇ ਨੇ ਇਸ ਕਰਕੇ ਰੋਗ ਟੁੱਟਦੇ ਨੇ। ਜੋ ਖਾਏਗਾ ਤਾਂ ਹੀ ਰੋਗ ਟੁੱਟੇਗਾ ਨਾ, ਤੇ ਜੇ ਡਾਕਟਰ ਤੁਹਾਨੂੰ ਦਵਾਈ ਪਰਚੀ ਤੇ ਲਿਖ ਕੇ ਦੇ ਦੇਵੇ ਤੇ ਤੁਸੀਂ ਹਜ਼ਾਰਾਂ ਵਾਰ ਦਵਾਈ ਨੂੰ ਪੜ੍ਹੀ ਜਾਓ, ਰੋਗ ਹਟ ਜਾਏਗਾ? ਕਦੇ ਵੀ ਨਹੀਂ, ਖਾਣੀ ਪਏਗੀ। ਇਵੇਂ ਇਸ ਪਾਵਨ ਬਾਣੀ ਨੂੰ ਆਪਣੇ ਅੰਦਰ ਜਾਣ ਦਿਓ, ਇਸ ਬਾਣੀ ਨੂੰ ਸਮਝੋ, ਇਹਦੇ ਵਿੱਚ ਆਪ ਉਤਰ ਜਾਓ। ਮੈਂ ਮਹਾਂਪੁਰਸ਼ ਜਿਨ੍ਹਾਂ ਦੀ ਪਰਸੋਂ ਚੌਥੇ ਗੱਲ ਕਰਦਾ, ਸੰਤ ਉਜਾਗਰ ਸਿੰਘ ਜੀ ਮੇਰੇ ਪਾਸ ਆਏ ਤੇ ਕਿਤੇ ਕੁਦਰਤਨ ਖਾਂਦਿਆਂ ਖਾਂਦਿਆਂ ਸਬਜ਼ੀ ਡੁੱਲ ਗਈ, ਕਾਫੀ ਡੁੱਲ ਗਈ, ਥਾਲੀ ਹੱਥ ਛੜੀ ਸੀ ਕੌਲੀ ਖਿਸ ਗਈ ਉੱਤੇ ਹੀ ਡੁੱਲ ਗਈ, ਤੇ ਚਿੱਟੇ ਕੱਪੜੇ, ਕਹਿਣ ਲੱਗੇ ਖਰਾਬ ਹੋ ਗਏ। ਮੈਨੂੰ ਕਹਿੰਦੇ ਹਲਦੀ ਦਾ ਦਾਗ ਨਹੀਂ ਜਾਂਦਾ। ਮੈਂ ਕਿਹਾ ਰਹਿਣੀ ਨਹੀਂ। ਕਹਿਣ ਲੱਗੇ ਕਿਵੇਂ? ਮੈਂ ਕਿਹਾ ਗੁਰੂ ਸਾਹਿਬ ਬਾਣੀ ਚ ਦੱਸ ਕੇ ਗਏ ਵੀ ਨਹੀਂ ਰਹਿੰਦੀ। ਹੱਸ ਪਏ। ਮੈਨੂੰ ਕਹਿੰਦਾ ਤੇਰੀਆਂ ਇਦਾਂ ਦੀਆਂ ਗੱਲਾਂ ਰਹਿੰਦੀਆਂ, ਹਲਦੀ ਦਾ ਦਾਗ ਨਹੀਂ ਜਾਂਦਾ। ਮੈਂ ਕਿਹਾ ਮਹਾਰਾਜ ਰਹਿਣਾ ਨਹੀਂ ਹੈ, ਗੁਰੂ ਸਾਹਿਬ ਕਹਿ ਕੇ ਗਏ ਨਹੀਂ ਰਹੇਗਾ। ਕਹਿਣ ਲੱਗੇ ਲੈ ਗੁਰੂ ਸਾਹਿਬ ਨੇ ਹਲਦੀ ਬਾਰੇ ਲਿਖਿਆ? ਮੈਂ ਕਿਹਾ ਹਾਂ। ਮੈਂ ਕਿਹਾ ਲਾਓ ਚੋਲਾ। ਉਹ ਕੁਦਰਤੀ ਡੇਰੇ ਨੂੰ ਕਲੀ ਕਰਦੇ ਸੀ, ਰੰਗ ਹੋ ਰਿਹਾ ਸੀ। ਉਹ ਸਿੰਘ ਨੂੰ ਮੈਂ ਕਿਹਾ ਕਰ ਜਿਹੜਾ ਕਲੀ ਦਾ ਪਾਣੀ ਹੈ ਨਾ ਉਹਦੇ ਚ ਪਾ ਕੇ ਉਹਨੂੰ ਧੋ ਦੇ, ਦਾਗ ਨਹੀਂ ਰਹੇਗਾ। ਕਲੀ ਦੇ ਪਾਣੀ ਚ ਪਾ ਕੇ ਧੋਤਾ, ਦਾਗ ਚੱਕੇਗਾ? ਲਿਆ ਕੇ ਉਹਨੂੰ ਖਾਇਆ, ਮਾਰਾ ਚਿੱਟਾ ਹੋ ਗਿਆ। ਮੈਨੂੰ ਕਹਿਣ ਲੱਗੇ ਬਾਣੀ ਚ ਕਿੱਥੇ ਲਿਖਿਆ? ਮੈਂ ਕਿਹਾ ਤੁਸੀਂ ਸਾਰੀ ਉਮਰ ਪੜ੍ਹੀ ਹੈ ਬਾਣੀ ਦੇ ਬਚਨ ਨੇ, ਹਰ ਦੀਪੀ ਰਤਨ ਹਰੈ ਚੂਨ ਚਿਹਨ ਨਾ ਰਹਾਏ, ਹਲਦੀ ਦਾ ਪੀਲਾ ਪਨ ਚੂਨਾ ਹਰ ਦਿੰਦਾ, ਚਿੰਨ ਵੀ ਨਹੀਂ ਰਹਿੰਦਾ। ਬਲਿਹਾਰੀ ਇਸ ਪ੍ਰੀਤ ਕਹੋ ਜਾ ਜਾਤ ਵਰਨ ਕੁਲ ਜਾਏ, ਤੇ ਮੱਥੇ ਤੇ ਮਾਰਿਆ ਹੱਥ, ਕਹਿੰਦੇ ਸਾਰੀ ਉਮਰ ਪੜ੍ਹਦੇ ਰਹੇ ਆਹ ਕੁਝ ਨਹੀਂ ਲੱਭਿਆ। ਗੁਰੂ ਪਿਆਰਿਓ, ਬਾਣੀ ਦੀ ਗਹਿਰਾਈ ਵਿੱਚ ਜਾਓ, ਬਾਣੀ ਖਜ਼ਾਨਾ ਹੈ। ਗੁਰੂ ਅਰਜਨ ਦੇਵ ਸਾਹਿਬ ਨੇ ਐਵੇਂ ਬਚਨ ਨਹੀਂ ਸੀ ਜਿਹਦੇ ਮੱਥੇ ਤੇ ਨਿਰੰਕਾਰ ਲਿਖ ਦਿੰਦਾ ਲਿਖਦਾ ਹੈ, ਉਹ ਇਸ ਖਜ਼ਾਨੇ ਦਾ ਭਾਗੀਦਾਰ ਬਣ ਜਾਂਦਾ। ਈਸ਼ਵਰ ਦਾ ਅੰਤ ਨਹੀਂ, ਪਰ ਸਤਿਗੁਰੂ ਕਹਿੰਦੇ ਕੀ ਨੇ, ਤੂੰ ਕੀ ਕਰ। ਹਾਂਜੀ,
ਸੰਤ ਸੰਗਤ ਰਾਮ ਹਿਰਦੈ ਵਸਾਈ,
ਕਹਿੰਦੇ ਜਾ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ, ਉੱਥੇ ਜਾ ਕੇ ਤੈਨੂੰ ਉਹਦੀ ਪ੍ਰੀਤ ਮਿਲੇਗੀ, ਉਹਦੇ ਨਾਲ ਪ੍ਰੀਤ ਕਰਨੀ ਸਿੱਖੇਗਾ, ਉਹ ਤੈਨੂੰ ਦੱਸਣਗੇ ਰੱਬ ਨਾਲ ਪ੍ਰੀਤ ਕਿਵੇਂ ਕਰਨੀ ਹੈ। ਉੱਥੇ ਜਾ ਕੇ ਜਿਹੜੀ ਗੱਲ ਰਾਮ ਦੀ ਕਰਨਗੇ, ਉਹਨੂੰ ਆਪਣੇ ਹਿਰਦੇ ਚ ਵਸਾ ਲਈ। ਸੰਤ ਸੰਗਤ ਰਾਮ ਹਿਰਦੈ ਵਸਾਈ, ਅਗਲੀ ਪੰਕਤੀ ਚ ਕਹਿੰਦੇ ਹਨ,
ਰਹਾਉ ਹਨੁਮਾਨ ਸਰ ਗਰੁੜ ਸੁਮਨ,
ਕਹਿੰਦੇ ਦੇਖ ਹਨੁਮਾਨ ਜਿੰਨਾ ਸਰ ਉਹਦੇ ਬਰਾਬਰ ਦਾ ਤਾਕਤਵਰ ਕੋਈ ਨੀ, ਪਵਨ ਪੁੱਤਰ ਕਹਿੰਦੇ ਸਰ। ਗਰੜ ਨੂੰ ਲੋਕ ਭਗਵਾਨ ਦਾ ਵਾਹਨ ਮੰਨਦੇ, ਹਨੁਮਾਨ ਤੇ ਗਰੜ ਵੀ ਉਸ ਵਿੱਚ ਸਮਾ ਗਏ, ਪਰ ਉਹਦਾ ਅੰਤ ਨਹੀਂ ਪਾ ਸਕੇ। ਅਗਲੀ ਪੰਕਤੀ ਚ ਕਹਿੰਦੇ,
ਸੁਰਪਤ ਨਰਪਤ ਨਹੀਂ ਗੁਣ ਜਾਣਾ,
ਕਹਿੰਦੇ ਸੁਰਪਤ ਦੇਵਤਿਆਂ ਦਾ ਪਤੀ, ਦੇਵਤਿਆਂ ਦਾ ਰਾਜਾ, ਉਹ ਵੀ ਉਹਦਾ ਅੰਤ ਨਹੀਂ ਪਾ ਸਕਿਆ। ਮਨੁੱਖਾਂ ਦੇ ਰਾਜੇ ਵੀ ਉਹਦਾ ਅੰਤ ਨਹੀਂ ਪਾ ਸਕੇ, ਕਿਸੇ ਨੇ ਉਸ ਦਾ ਅੰਤ ਨਹੀਂ ਪਾਇਆ, ਉਹਦੇ ਗੁਣਾਂ ਨੂੰ ਜਾਣਿਆ ਨਹੀਂ ਹੈ।
ਚਾਰ ਵੇਦ ਅਰ ਸਿਮਰਤ ਪੁਰਾਣਾ,
ਚਾਰ ਵੇਦ 27 ਸਿਮਰਤੀਆਂ ਤੇ 18 ਪੁਰਾਣ ਜਿਹੜੇ ਹਨ,
ਕਮਲਾ ਪਤ ਕਵਲਾ ਨਹੀਂ ਜਾਣਾ,
ਕਮਲਾ ਪਤ ਮਾਇਆ ਦਾ ਪਤੀ ਈਸ਼ਵਰ ਵਿਸ਼ਨੂੰ ਜੀ ਨੂੰ ਕਹਿੰਦੇ ਹੋ, ਇਨ ਵੀ ਉਹਨੇ ਤੇ ਉਹਦੀ ਘਰਵਾਲੀ ਔਰਤ ਕਵਲਾ ਮਾਇਆ ਨੇ ਵੀ ਉਸ ਦਾ ਭੇਦ ਨਹੀਂ ਜਾਣਿਆ, ਉਹਨੂੰ ਪਾ ਨਹੀਂ ਸਕੇ, ਸਮਝ ਨਹੀਂ ਸਕੇ।
ਕਹੇ ਕਬੀਰ ਸੋ ਭਰਮੈ ਨਾਹੀਂ,
ਕਬੀਰ ਜੀ ਕਹਿੰਦੇ ਭਾਈ ਇੱਕ ਗੱਲ ਦਾ ਖਿਆਲ ਰੱਖੀ ਕਿ ਉਹ ਵਿਅਕਤੀ ਨਹੀਂ ਕਦੇ ਭਟਕਦਾ।
ਪਗ ਲਗ ਰਾਮ ਰਹੇ ਸਰ ਨਾਹੀਂ,
ਬਸ ਜਿਹੜਾ ਰਾਮ ਦੇ ਚਰਨਾਂ ਨਾਲ ਜੁੜ ਜਾਂਦਾ, ਜਿਹੜਾ ਉਹਦੀ ਸਰਨ ਵਿੱਚ ਰਹਿੰਦਾ, ਉਹ ਕਦੇ ਭਟਕਦਾ ਨਹੀਂ ਹੈ।
ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਚੀਜੈ,
ਇੱਕ ਵਾਰ ਗੱਲ ਕੇ ਆਖੋ ਸਤਨਾਮ ਵਾਹਿਗੁਰੂ। ਹੁਣੇ ਮੇਰੇ ਤੋਂ ਪਹਿਲਾਂ ਭਾਈ ਜੋਗਿੰਦਰ ਸਿੰਘ ਦੀ ਗੱਲ ਕਰਕੇ ਗਏ, ਪਤਾ ਨਹੀਂ ਤੁਸੀਂ ਉਹਨਾਂ ਦੀ ਗੱਲ ਚੋਂ ਕੁਝ ਲੱਭਿਆ ਕਿ ਨਹੀਂ ਲੱਭਿਆ, ਪਰ ਮੈਂ ਉਹਨਾਂ ਦੀ ਗੱਲ ਚ ਲੱਭਿਆ। ਕਹਿੰਦੇ ਛੋਟਾ ਜਿਹਾ ਬੱਚਾ ਹੈ, ਜਦੋਂ ਤੁਰਨਾ ਸਿੱਖਦਾ, ਪੈਂਦੀ ਸੱਟੇ ਤਾਂ ਨਹੀਂ ਨਾ ਤੁਰਨ ਲੱਗ ਜਾਂਦਾ, ਉਹਨੂੰ ਖੜਾ ਕਰਦੇ ਉਹ ਡਿੱਗ ਜਾਂਦਾ, ਤੇ ਫਿਰ ਉਹ ਕਿਤੇ ਡਿੱਗ ਕੇ ਐਸਾ ਤਾਂ ਨਹੀਂ ਕਿ ਪਿਆ ਹੀ ਰਹਿੰਦਾ, ਉਹ ਫਿਰ ਉੱਠਦਾ, ਫਿਰ ਤੁਰਨ ਦੀ ਹਿੰਮਤ ਕਰਦਾ, ਫਿਰ ਡਿੱਗਦਾ, ਫਿਰ ਤੁਰਦਾ, ਫਿਰ ਡਿੱਗਦਾ। ਪਰ ਸ਼ਾਇਦ ਅਸੀਂ ਲੋਕ ਗਿਣਤੀ ਨਾ ਕਰ ਸਕੀਏ ਕਿ ਤੁਰਨ ਤੋਂ ਪਹਿਲਾਂ ਕਿੰਨੀ ਵਾਰ ਡਿੱਗਿਆ। ਪਰ ਇੱਕ ਦਿਨ ਐਸਾ ਹੁੰਦਾ ਜਦੋਂ ਉਹ ਆਪਣੇ ਪੈਰਾਂ ਤੇ ਦੌੜਨ ਲੱਗ ਜਾਂਦਾ, ਉਹਨੇ ਹਿੰਮਤ ਨਹੀਂ ਛੱਡੀ। ਪਰ ਅਸੀਂ ਲੋਕ ਹਿੰਮਤ ਹਾਰ ਕੇ ਬੈਠੇ, ਅਸੀਂ ਆਪਣੇ ਆਪ ਨੂੰ ਕਹਿੰਦੇ ਸਿਆਣੇ ਹਾਂ, ਉਹ ਅਣਜਾਣਾ ਅਣਜਾਣਾ ਸਾਡੇ ਨਾਲੋਂ 100 ਗੁਣਾ ਚੰਗਾ। ਆ ਹੁਣ ਤੁਸੀਂ ਬੱਚੇ ਭੇਜੇ ਨੇ, ਉਹਨਾਂ ਨੂੰ ਦੇਖਿਓ 5-7-10 ਦਿਨਾਂ ਚ ਉਹ ਬੱਚੇ ਤੁਹਾਡੇ ਤੁਹਾਨੂੰ ਦੱਸਿਆ ਕਰਨਗੇ ਕਿ ਆਹ ਗੱਲ ਐ ਹੈ। ਬੱਚੇ ਨੂੰ ਮੈਂ ਕਈ ਵਾਰੀ ਸੋਚਦਾ ਜੇ ਟੀਚਰ ਕਹੇ ਕਿ 2 ਤੇ 2 4 ਹੁੰਦੇ ਨੇ, ਹਾਂਜੀ, ਤੇ ਤੁਸੀਂ ਬੱਚੇ ਨੂੰ ਘਰੇ ਆਏ ਨੂੰ ਕਹਿਣਾ 2 ਤੇ 2 ਕੀ ਪੜਾਇਆ ਤੈਨੂੰ ਟੀਚਰ ਨੇ, ਉਹ ਕਹੂਗਾ 4। ਤੁਸੀਂ ਉਹਦੇ ਪਿਤਾ ਹੋ, ਤੁਸੀਂ ਉਹਨੂੰ ਪਾਲਦੇ ਵੀ ਹੋ, ਉਹਨੂੰ ਵੰਨ ਸਵੰਨੀਆਂ ਚੀਜ਼ਾਂ ਵੀ ਲੈ ਕੇ ਦਿੰਦੇ ਹੋ, ਉਹਨੂੰ ਬੱਚੇ ਨੂੰ ਪਰਖਣ ਲਈ ਤੁਸੀਂ ਕਹਿੰਦੇ ਹੋ ਕਿ ਬੱਚਿਆਂ ਤੇਰੇ ਟੀਚਰ ਨੇ ਤਾਂ ਝੂਠ ਬੋਲਿਆ, 2 ਤੇ 2 4 ਨਹੀਂ 5 ਹੁੰਦੇ। ਇਮਾਨਦਾਰੀ ਨਾਲ ਦੱਸੋ ਬੱਚਾ ਮੰਨ ਜਾਏਗਾ? ਤੁਸੀਂ ਲੱਖ ਯਤਨ ਕਰ ਲਿਓ, ਤੁਹਾਡਾ ਬੱਚਾ ਕਹੇਗਾ ਨਹੀਂ ਤੁਸੀਂ ਗਲਤ ਕਹਿ ਰਹੇ ਹੋ, ਮੇਰਾ ਟੀਚਰ ਗਲਤ ਨਹੀਂ ਕਹਿੰਦਾ, ਉਹਨੇ ਠੀਕ ਦੱਸਿਆ, ਦੋ ਤੇ ਦੋ ਚਾਰ ਹੀ ਹੁੰਦੇ ਨੇ। ਤੇ ਜੇ ਤੁਸੀਂ ਘੰਟਾ ਸਿਰਖ ਪਾਈ ਉਹਦੇ ਨਾਲ ਕਰੋ ਕਿ ਨਹੀਂ ਪੰਜ ਹੁੰਦੇ, ਉਹ ਫਿਰ ਵੀ ਕਹੇਗਾ ਚੰਗਾ ਡੈਡੀ ਤੂੰ ਹੁਣ ਚੁੱਪ ਕਰ ਜਾ, ਮੈਂ ਕੱਲ ਨੂੰ ਆਪਣੇ ਟੀਚਰ ਨੂੰ ਪੁੱਛ ਕੇ ਆਵਾਂਗਾ ਕਿ ਮੈਨੂੰ ਠੀਕ ਦੱਸੋ ਦੋ ਤੇ ਦੋ ਚਾਰ ਹੁੰਦੇ ਨੇ ਕਿ ਪੰਜ ਹੁੰਦੇ ਨੇ। ਉਹ ਤੁਹਾਡੇ ਤੇ ਇਤਬਾਰ ਨਹੀਂ ਕਰੇਗਾ। ਸਾਨੂੰ ਗੁਰੂ ਕਿੰਨੀ ਵਾਰ ਦੱਸਦਾ, ਕਿਤੇ ਆਪ ਕਹਿੰਦੇ ਛਿਨ ਛਿਨ ਆਹ ਦੱਬੇ ਹੱਥ ਹੈ ਫੂਟੇ ਘੱਟ ਜਿਉ ਪਾਣੀ, ਕੀ ਅਸਾਂ ਸੁਣ ਲਈ? ਗੁਰੂ ਕਹਿੰਦਾ ਤੇਰੀ ਉਮਰ ਬੀਤਦੀ ਜਾਂਦੀ ਹੈ। ਗੁਰੂ ਪੁਕਾਰ ਕੇ ਕਹਿੰਦਾ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ, ਮਾਇਆ ਮੋਹ ਬੰਧ ਹੈ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ, ਕਰਤ ਵਿਕਾਰ ਦੋ ਕਰ ਝਾਰਤ। ਕਹਿੰਦੇ ਵਿਕਾਰਾਂ ਦੇ ਪਿੱਛੇ ਹੱਥ ਝਾੜ ਕੇ ਪਿਆ ਹੋਇਆ, ਰਾਮ ਰਤਨ ਰਿਦ ਤਿਲ ਨਹੀਂ ਧਾਰਤ, ਭਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਹੁਣ ਗੁਰੂ ਇਹ ਦੱਸਦਾ ਕਹਿੰਦਾ ਇੱਕ ਗੱਲ ਖਿਆਲ ਕਰੀ, ਘੜੀਆਂ ਤੋਂ ਬਣਦੇ ਨੇ ਪੈਰ ਤੇ ਪੈਰਾਂ ਤੋਂ ਬਣਦੇ ਨੇ ਦਿਨ, ਤੇ ਆਪ ਜੀ ਕਹਿੰਦੇ ਨੇ ਦਿਨ ਤੇ ਪਹਿਰ ਘੱਟ ਗਏ, ਦਿਨਾਂ ਤੋਂ ਜਦੋਂ ਪਹਿਰਾਂ ਜਾਓਗੇ ਸਮਾਂ ਘੱਟ ਜਾਏਗਾ, ਫਿਰ ਪਹਿਰ ਤੇ ਘੜੀਆਂ ਹੋਰ ਘੱਟ ਗਿਆ। ਉਹ ਸਾਨੂੰ ਦੱਸਦੇ ਨੇ ਆਵ ਘਟੈ ਤਨ ਸ਼ੀਜੈ, ਕਹਿੰਦੇ ਤੇਰੀ ਉਮਰ ਘੱਟ ਰਹੀ ਹੈ, ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕ ਨਾ ਜਾਣਾ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਕਹਿੰਦੀ 20 ਸਾਲਾਂ ਦਾ ਹੋ ਗਿਆ ਮੇਰਾ ਪੁੱਤਰ ਜਵਾਨ ਹੋ ਗਿਆ, ਪਰ ਭੋਲੀ ਮਾਂ ਤੈਨੂੰ ਪਤਾ ਨਹੀਂ ਇਹਦੇ ਉਮਰ ਦੇ ਖਾਤੇ ਚੋਂ 20 ਸਾਲ ਕੱਟੇ ਗਏ, ਇਹਦੀ ਮੌਤ ਦਾ ਦਿਨ ਹੋਰ ਨੇੜੇ ਆ ਗਿਆ, 20 ਸਾਲ ਪਿੱਛੇ ਰਹਿ ਗਏ। ਆਪ ਖੱਟਾ ਤਨ ਸ਼ੀਜੈ, ਫਿਰ ਜਗਾਉਂਦੇ ਨੇ ਹਲੂਣਾ ਦੇ ਕੇ, ਕਹਿੰਦੇ ਜਾਗ, ਅਗਲੀ ਪੰਕਤੀ ਚ ਕਹਿੰਦੇ
ਕਾਲ ਅਹੇਰੀ ਫਿਰੈ ਬਦਕ ਜੋ ਕਹੋ ਕਵਨ ਬਿਦ ਕੀ ਜੈ।
ਕਹਿੰਦੇ ਜਿਹੜਾ ਕਾਲ ਸ਼ਿਕਾਰੀ ਹੈ ਨਾ, ਇਹ ਜਿਵੇਂ ਬਦਕ ਮੋਢੇ ਤੇ ਜਾਲ ਲੈ ਕੇ ਘੁੰਮਦਾ ਰਹਿੰਦਾ, ਜਿੱਥੇ ਪੰਛੀ ਦਿਸੇ ਉੱਥੇ ਹੀ ਜਾਲ ਪਾ ਲਿਆ। ਇਹ ਕਹਿੰਦੇ ਕਾਲ ਸ਼ਿਕਾਰੀ ਤੇਰੇ ਪਿੱਛੇ ਬਦਕ ਵਾਂਗੂ ਫਿਰਦਾ, ਇਹਦੇ ਤੋਂ ਬਚਣ ਦਾ ਕੋਈ ਤੇਰੇ ਪਾਸ ਉਪਰਾਲਾ ਹੈ? ਕਿਸੇ ਵਿਧੀ ਨਾਲ ਕਿਸੇ ਜੁਗਤੀ ਨਾਲ ਇਹਦੇ ਤੋਂ ਬਚ ਸਕਦਾ? ਬਾਣੀ ਨੇ ਐਸੇ ਐਸੇ ਬਚਨ ਕਹੇ ਨੇ ਪਿਆਰਿਓ, ਜੇ ਅਸੀਂ ਵਾਕਿਆ ਹੀ ਜੁੜਨਾ ਚਾਹੀਏ ਤਾਂ ਜੁੜ ਸਕਦੇ ਹਾਂ, ਤੇ ਜੇ ਅਸੀਂ ਜੁੜਨਾ ਹੀ ਨਾ ਚਾਹੀਏ ਤਾਂ ਫਿਰ ਗੁਰੂ ਕਹੀ ਜਾਂਦਾ ਸਦੀਆਂ ਦਾ ਕਹੀ ਜਾਂਦਾ, ਸਾਡਾ ਧਿਆਨ ਨਾ ਹੋਏ ਤਾਂ ਜੁੜਾਂਗੇ ਕਿਵੇਂ? ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਸ਼ਿਕਾਰੀ ਕਾਲ ਤੇਰੇ ਪਿੱਛੇ ਬਦਕ ਵਾਂਗ ਫਿਰਦਾ, ਕਹੋ ਕਵਨ ਬਿਦ ਚੀਜ਼ਾ, ਦੱਸ ਇਹ ਤੋਂ ਬਚਣ ਦੀ ਤੇਰੇ ਕੋਲ ਕਿਹੜੀ ਵਿਧੀ ਹੈ? ਅਗਲੀ ਪੰਕਤੀ ਚ ਕਹਿੰਦੇ ਹਾਂ
ਸੋ ਦਿਨ ਆਵਨ ਲਾਗਾ,
ਜਿਹੜਾ ਦਿਨ ਕਦੇ ਦੂਜਿਆਂ ਤੇ ਤੂੰ ਵੇਖਿਆ ਅੱਜ ਫਲਾਣਾ ਚਲੇ ਗਿਆ, ਅੱਜ ਫਲਾਣਾ ਚਲੇ ਗਿਆ, ਅੱਜ ਫਲਾਣੇ ਦੀ ਮੌਤ ਹੋ ਗਈ, ਉਹ ਦਿਨ ਤੇਰੇ ਤੇ ਵੀ ਆਉਣ ਲੱਗਿਆ। ਬਾਣੀ ਨੇ ਬਚਨ ਕਹਿਣ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਜਿਹੜਾ ਤੇਰੇ ਗੁਆਂਢੀ ਦੇ ਘਰ ਵਿੱਚ 70 ਵਿਛਿਆ ਨਾ, ਤੇ ਗੱਲ ਯਾਦ ਰੱਖੀਓ ਕਦੇ ਤੇਰੇ ਘਰ ਵਿੱਚ 20 ਵਿਛੇਗਾ, ਬਸ ਇੰਨੀ ਯਾਦ ਰੱਖਣ ਦੀ ਲੋੜ, ਇਹ ਭੁੱਲ ਜਾਂਦਾ, ਇਹ ਕਹਿੰਦਾ ਉਹਦੇ ਘਰ ਹੀ ਵਿਛੇ ਮੇਰੇ ਕਿੱਥੇ ਆਉਣਾ। ਮਹਾਰਾਜ ਕਹਿੰਦੇ ਸੋ ਦਿਨ ਆਵਨ ਲਾਗਾ, ਫਿਰ ਹੋਰ ਹਲੂਣਾ ਦਿੰਦੇ ਨੇ ਜਗਾਉਂਦੇ ਨੇ, ਕਹਿੰਦੇ ਜਿਹਨਾਂ ਨਾਲ ਜੁੜਿਆ ਬੈਠਾ। ਹਾਂਜੀ
ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ,
ਕਹਿੰਦੇ ਦੇਖ ਮਾਂ ਪਿਓ ਭਰਾ ਪੁੱਤਰ ਇਸਤਰੀ ਕਹੋ ਕੋ ਦੱਸ ਕੋ ਹੈ ਕੋਈ ਹੈ ਕਾਕਾ, ਕੌਣ ਕਿਹਦਾ ਹੈ? ਕਬੀਰ ਜੀ ਦੇ ਇਲਾਕੇ ਵਿੱਚ ਕਾਕਾ ਚਾਚੇ ਨੂੰ ਵੀ ਕਹਿੰਦੇ,
ਪਰ ਇੱਥੇ ਪਾਠ ਕਾ ਹੈ, ਵੱਖਰਾ ਉੱਠ। ਕਹਿੰਦੇ ਦੱਸ ਕੌਣ ਕਿਸੇ ਦਾ? ਕੋਈ ਕਿਸੇ ਦਾ ਨਹੀਂ, ਕਿਉਂਕਿ ਜਿੰਨੀ ਦੇਰ ਤੱਕ ਇਹਦੇ ਚ ਪ੍ਰਾਣ ਚੱਲਦੇ ਨੇ ਉਨੀ ਦੇਰ ਤੇਰੀਆਂ ਨਾਤੇਦਾਰੀਆਂ, ਜਦੋਂ ਇਹਦੇ ਚੋਂ ਪ੍ਰਾਣ ਨਿਕਲ ਗਏ ਕੋਈ ਤੇਰਾ ਨਹੀਂ, ਨਾ ਤੂੰ ਕਿਸੇ ਦਾ। ਜਿਨ੍ਹਾਂ ਨੂੰ ਆਪਣੇ ਕਹਿਣਾ ਉਹ ਕੰਧਿਆਂ ਤੇ ਧਰ ਲੈਂਦੇ ਨੇ, ਜਾ ਕੇ ਕਹਿੰਦੇ ਨੇ ਇਹਦਾ ਅੰਤਮ ਸੰਸਕਾਰ ਕਰਿਆ, ਅੰਤਮ ਸੰਸਕਾਰ। ਤੇ ਜੇ ਮੁੜ ਕੇ ਕਦੇ ਸੁਪਨੇ ਚ ਆ ਜਾਏ, ਜੀਵਨ ਭਰ ਕਮਾ ਕੇ ਖਵਾਇਆ, ਜੀਵਨ ਭਰ ਨਾਲ ਰਿਹਾ ਹੈ, ਜੀਵਨ ਭਰ ਉਹਦੀਆਂ ਗੱਲਾਂ ਚੰਗੀਆਂ ਲੱਗੀਆਂ, ਤੇ ਅੱਜ ਜੇ ਘਰਵਾਲੀ ਨੂੰ ਸੁਪਨੇ ਚ ਦਿਖਾ ਲਈ ਦਿੱਤਾ, ਕਹਿੰਦੀ ਜੀ ਕੁਝ ਕਰੋ, ਮੈਨੂੰ ਤਾਂ ਰਾਤੀ ਸੁਪਨੇ ਚ ਆਏ, ਸੁਪਨੇ ਚ ਦਿਸੇ ਖੈਰ ਹੋਵੇ, ਅਖੰਡ ਪਾਠ ਕਰਾਓ, ਲੰਗਰ ਲਾਓ, ਕਿਉਂਕਿ ਸੁਪਨੇ ਚ ਵੀ ਨਹੀਂ ਵੇਖਣਾ ਚਾਹੁੰਦੀ। ਜੀਂਦਿਆਂ ਉਮਰ ਭਰ ਨਾਲ ਰਹੀ, ਹੁਣ ਸੁਪਨਾ ਵੀ ਨਾ ਆਵੇ ਉਸਦਾ, ਸੁਪਨੇ ਦੀ ਲੋੜ ਨਹੀਂ ਕਿਉਂਕਿ ਚਲਿਆ ਗਿਆ। ਬਾਣੀ ਕਹਿੰਦੀ ਕਹੋ ਕਉ ਹੈ ਕਾਂ, ਕੌਣ ਕਿਸੇ ਦਾ ਹੈ? ਕੋਈ ਕਿਸੇ ਦਾ ਨਹੀਂ। ਅਗਲੀ ਪੰਕਤੀ ਚ ਕਹਿੰਦੇ ਆ,
ਰਹਾ ਜਬ ਲਗ ਜੋਤ ਕਾਇਆ ਮਹਿ ਵਰਤੈ, ਆਪਾ ਪਸ਼ੂ ਨ ਬੂਝੈ।
ਕਹਿੰਦੇ ਇਹ ਜੀਵ ਐਸਾ ਪਸ਼ੂਆਂ ਵਰਗਾ ਹੈ, ਜਿੰਨੀ ਦੇਰ ਤੱਕ ਇਹਦੀ ਕਾਇਆ ਵਿੱਚ ਈਸ਼ਵਰ ਦੀ ਜੋਤ ਵਰਤਦੀ ਹੈ, ਉਨੀ ਦੇਰ ਇਹ ਆਪੇ ਨੂੰ ਜਾਣਨ ਦਾ ਯਤਨ ਹੀ ਨਹੀਂ ਕਰਦਾ ਕਿ ਮੈਂ ਕੀ ਹਾਂ, ਮੈਂ ਕੌਣ ਹਾਂ। ਇਹ ਆਪਣੇ ਆਪ ਨੂੰ ਨਹੀਂ ਜਾਣ ਪਾਉਂਦਾ। ਗੁਰੂ ਸਾਹਿਬ ਕਹਿੰਦੇ ਨੇ ਇਹ ਪਸ਼ੂ ਹੈ, ਆਪਾ ਪਸ਼ੂ ਨਾ ਬੂਝੈ, ਪਸ਼ੂਆਂ ਵਰਗਾ ਆਪਣੇ ਆਪੇ ਨੂੰ ਜਾਣਦਾ ਹੀ ਨਹੀਂ ਹੈ।
ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ।
ਅੱਖਾਂ ਤੋਂ ਦਿਸਦਾ ਨਹੀਂ, ਨਿਗਾਹ ਕਮਜ਼ੋਰ ਹੋ ਗਈ ਹੈ, ਵੇਖ ਕੇ ਪਹਿਚਾਣ ਨਹੀਂ ਸਕਦਾ, ਪਰ ਅਜੇ ਵੀ ਜਿਉਣਾ ਚਾਹੁੰਦਾ ਹੈ, ਜਿਉਣ ਦੀ ਅਜੇ ਲਾਲਸਾ ਹੈ, ਚਾਹੁੰਦਾ ਜੀਵਾਂ। ਪਰ ਕੀ ਕਰੇਗਾ, ਜਿਉਣਾ ਤਾਂ ਉਸਦਾ ਸਫਲ ਹੈ ਜਿਹੜਾ ਉਸਨੂੰ ਜਪਦਾ ਹੈ, ਜਿਹੜਾ ਜਪਦਾ ਨਹੀਂ ਉਹ ਤਾਂ ਮੁਰਦਾ ਹੀ ਜਨਮਿਆ, ਮੁਰਦਾ ਹੀ ਜੀਵਿਆ ਤੇ ਮੁਰਦਾ ਹੀ ਚਲੇ ਗਿਆ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਅੱਖਾਂ ਤੋਂ ਦਿਸਦਾ ਨਹੀਂ ਤੇ ਜੀਵਨ ਦੀ ਪਦਵੀ ਅਜੇ ਚਾਹੁੰਦਾ ਹੈ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਅਗਲੀਆਂ ਪੰਕਤੀਆਂ ਚ ਕਹਿੰਦੇ,
ਕਹਿਤ ਕਬੀਰ ਸੁਮਹਰੇ ਪ੍ਰਾਣੀ, ਛੋਡੋ ਮਨ ਕੇ ਭਰਮਾ।
ਕਬੀਰ ਜੀ ਕਹਿੰਦੇ ਨੇ ਪ੍ਰਾਣੀ ਤੂੰ ਸੁਣ, ਜਿਹੜੇ ਤੇਰੇ ਮਨ ਦੇ ਭੁਲੇਖੇ ਨੇ ਉਹਨਾਂ ਨੂੰ ਛੱਡ ਦੇ, ਕੋਈ ਕਿਸੇ ਦਾ ਨਹੀਂ ਹੈ, ਤੇ ਤੂੰ ਕੀ ਕਰ। ਅਗਲੀ ਪੰਕਤੀ ਚ ਕਹਿੰਦੇ ਹਨ,
ਕੇਵਲ ਨਾਮ ਜਪ ਹੋ ਰੇ ਪ੍ਰਾਣੀ, ਪਰ ਹੋ ਏਕ ਕੀ ਸਰਨਾ।
ਕਹਿੰਦੇ ਬਸ ਤੂੰ ਕੇਵਲ ਈਸ਼ਵਰ ਦਾ ਨਾਮ ਜਪ ਤੇ ਉਸ ਇੱਕ ਦੀ ਸਰਨ ਵਿੱਚ ਆ ਜਾ, ਉਹਦੀ ਸਰਨ ਪੈ ਜਾ ਜਿਹਨੇ ਤੇਰੀ ਰਖਵਾਲੀ ਕਰਨੀ ਹੈ, ਜਿਹਨੇ ਤੈਨੂੰ ਜਨਮ ਤੋਂ ਲੈ ਕੇ ਮਾਤਾ ਦੇ ਪੇਟ ਤੋਂ ਲੈ ਕੇ ਤੇਰੀ ਪੂਰੀ ਜ਼ਿੰਦਗੀ ਦਾ ਤੇਰੇ ਪਾਲਣ ਦਾ ਪ੍ਰਬੰਧ ਕੀਤਾ। ਕਦੇ ਤੂੰ ਬੱਚਾ ਸੀ ਉਹਨੇ ਤਾਂ ਤੈਨੂੰ ਸੰਸਾਰ ਤੇ ਬਾਅਦ ਵਿੱਚ ਭੇਜਿਆ, ਮਾਂ ਦੇ ਅਸਥਨਾਂ ਚ ਦੁੱਧ ਪਹਿਲਾਂ ਭੇਜ ਦਿੱਤਾ। ਜੇ ਤੂੰ ਬੁੱਢਾ ਹੋ ਗਿਆ ਤਾਂ ਗੁਰੂ ਸਾਹਿਬ ਨੇ ਬਚਨ ਕਹੇ, ਬਿਰਦ ਭਇਆ ਬਿਰਦ ਭਇਓ ਉਪਰ ਸਾਖ ਸੈਨ, ਮੁੱਖ ਅਪਿਆਓ ਬੈਠ ਕਹ ਦੈਨ। ਕਹਿੰਦੇ ਜਦੋਂ ਬੁੱਢਾ ਹੋ ਗਿਆ ਸਾਖ ਸੰਬੰਧੀ ਬੈਠੇ ਦੇ ਮੂੰਹ ਚ ਗਰਾਹੀਆਂ ਪਾਉਂਦੇ, ਉਹਨੂੰ ਜਪ, ਇੱਕ ਦੀ ਸਰਨ ਵਿੱਚ ਆ ਜਾ ਤੇ ਕੇਵਲ ਕਬੀਰ ਜੀ ਕਹਿੰਦੇ ਨਾਮ ਜਪ।
ਜੋ ਜਨ ਭਾਉ ਭਗਤ ਕਛ ਜਾਣੈ, ਤਾਂ ਕੋ ਅਚਰਜ ਕਾਹੋ।
ਕਹਿੰਦੇ ਐ ਭਾਈ ਇੱਕ ਗੱਲ ਯਾਦ ਰੱਖੀ, ਜਿਹੜਾ ਵਿਅਕਤੀ ਰੱਬ ਨਾਲ ਪ੍ਰੇਮਾ ਭਗਤੀ ਕਰਨੀ ਜਾਣਦਾ ਹੈ ਉਹਦੇ ਲਈ ਸੰਸਾਰ ਤੇ ਕੋਈ ਅਚਰਜ ਚੀਜ਼ ਨਹੀਂ ਹੈ ਉਸਦੇ ਨਾਮ ਤੋਂ ਬਿਨਾ।
ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉਂ ਧੁਰ ਮਿਲਿਓ ਜੁਲਾਹੋ।
ਕਹਿੰਦੇ ਬਈ ਜਿਵੇਂ ਘੜੇ ਦਾ ਪਾਣੀ ਨਦੀ ਚ ਪਾ ਦਈਏ, ਨਦੀ ਦਾ ਪਾਣੀ ਸਾਗਰ ਚ ਪੈ ਜਾਏ, ਉਹ ਮੁੜ ਕੇ ਵੱਖ ਨਹੀਂ ਕੀਤਾ ਜਾ ਸਕਦਾ, ਐਵੇਂ ਮੈਂ ਜੁਲਾਹਾ ਕਬੀਰ। ਧੁਰ ਦਾ ਅਰਥ ਹੈ ਢਲ ਕੇ, ਨੀਵਾਂ ਹੋ ਕੇ, ਨਿਉ ਕੇ, ਰੱਬ ਨਾਲ ਇਉਂ ਮਿਲ ਗਿਆ ਹਾਂ, ਉਹ ਜੋ ਲਾਹਾ ਪ੍ਰਾਪਤ ਦੇਣ ਵਾਲਾ ਈਸ਼ਵਰ ਹੈ, ਮੈਂ ਉਹਦੇ ਨਾਲ ਮਿਲ ਗਿਆ ਹਾਂ।
ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ।
ਹਰੀ ਦੇ ਪਿਆਰਿਓ ਲੋਕੋ, ਮੈਂ ਤਾਂ ਮਤ ਦਾ ਭੋਲਾ ਹਾਂ। ਕਬੀਰ ਜੀ ਕਹਿੰਦੇ ਹਨ,
ਜੋ ਤਨ ਕਾਂਸੀ ਤਜਹਿ ਕਬੀਰਾ ਰਮਈਆ ਕਹਾ ਨਿਹੋਰਾ।
ਜੇ ਮੈਂ ਭਲਾ ਇਹ ਸਰੀਰ ਕਾਂਸੀ ਵਿਚ ਛੱਡਾਂ ਤੇ ਫਿਰ ਮੇਰੇ ਰਾਮ ਦਾ ਕੀ ਸਾਨ ਹੋਏਗਾ? ਕਿਉਂਕਿ ਕਾਂਸੀ ਤਾਂ ਸ਼ਿਵਾ ਨੇ ਕਿਹਾ ਜਿਹੜਾ ਇੱਥੇ ਸਰੀਰ ਛੱਡੇਗਾ ਉਹ ਮੁਕਤ ਹੋ ਜਾਏਗਾ, ਉਹਦੇ ਲਈ ਦਰਵਾਜ਼ੇ ਖੁੱਲੇ। ਕਹਿੰਦੇ ਫਿਰ ਰਾਮ ਦੀ ਤਾਂ ਕੋਈ ਗੱਲ ਨਾ ਹੋਈ, ਫਿਰ ਤਾਂ ਲੋਕ ਕਹਿਣਗੇ ਕਾਂਸੀ ਚ ਮਰਿਆ ਕਬੀਰ ਇਸ ਕਰਕੇ ਮੁਕਤ ਹੋ ਗਿਆ। ਅਗਲੀ ਪੰਕਤੀ ਚ ਕਹਿੰਦੇ,
ਰਹਾਉ ਕਹਿਤ ਕਬੀਰ ਸੁਣੋ ਰੇ ਲੋਈ ਭਰਮ ਨਾ ਭੁੱਲੋ ਕੋਈ।
ਐ ਲੋਈ ਦੁਨੀਆਂ ਦੇ ਲੋਕੋ ਸੁਣੋ, ਭੁਲੇਖੇ ਵਿਚ ਕੋਈ ਨਾ ਰਹੋ। ਕਬੀਰ ਜੀ ਕਹਿੰਦੇ ਨੇ ਜਿਹੜਾ ਰੱਬ ਦਾ ਨਾਮ ਜਪਦਾ ਹੈ ਉਹਦੇ ਲਈ ਸਾਰੀਆਂ ਜਗ੍ਹਾ ਜਿੱਥੇ ਵੀ ਉਹ ਸਰੀਰ ਛੱਡੇ ਬਰਾਬਰ ਨੇ, ਉਹ ਮੁਕਤ ਹੋਵੇਗਾ ਹੀ ਹੋਵੇਗਾ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਕਿਆ ਕਾਂਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ।
ਕਹਿੰਦੇ ਕੀ ਮਗਹਰ ਦੀ ਧਰਤੀ, ਕੀ ਉਖਰ ਕੱਲਰ ਦੀ ਧਰਤੀ, ਕੀ ਕਾਂਸੀ, ਬਸ ਇੱਕ ਹਿਰਦੇ ਚ ਰਾਮ ਹੋਣਾ ਚਾਹੀਦਾ। ਜਦੋਂ ਹਿਰਦੇ ਚ ਰਾਮ ਹੈ ਜਿੱਥੇ ਵੀ ਉਹ ਵਿਅਕਤੀ ਸਰੀਰ ਛੱਡੇਗਾ ਮੁਕਤ ਹੋਵੇਗਾ।
ਇੰਦਰ ਲੋਕ ਸ਼ਿਵ ਲੋਕ ਹੈ ਜੈਬੋ।
ਕਬੀਰ ਜੀ ਕਹਿੰਦੇ ਨੇ ਭਾਈ ਇੰਦਰ ਲੋਕ ਤੇ ਸ਼ਿਵ ਲੋਕ ਇਹਨਾਂ ਦੇ ਵਿਚ ਰਹਿਣ ਵਾਲੇ ਜਿਹੜੇ ਲੋਕ ਹਨ,
ਉਹੇ ਤਪ ਕਰ ਬਾਹਰ ਐਬੋ।
ਇਹ ਥੋੜੇ ਥੋੜੇ ਤਪੱਸਿਆ ਕਰਕੇ ਪਹੁੰਚੇ ਹੋਏ ਲੋਕ ਨੇ, ਥੋੜੀ ਤਪੱਸਿਆ ਨਾਲ ਇਹਨਾਂ ਲੋਕਾਂ ਚ ਪਹੁੰਚ ਜਾਈਦਾ। ਬਾਹਰ ਮੁੜ ਕੇ ਆਇਬੋ, ਇਹ ਵੀ ਸੰਸਾਰ ਵਿਚ ਆਉਣਗੇ। ਕਾਲ ਪਾਏ ਬ੍ਰਹਮਾ ਬਬ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸ਼ਕਲ ਕਾਲ ਕਾ ਕੀ ਅਤਵਾਸਰ। ਔਰ ਐਸਾ ਕਿਹਾ ਜਾਂਦਾ ਕਿ ਜਦੋਂ ਸਵਰਗ ਲੋਕ ਵਿਚ ਕੋਈ ਪ੍ਰਾਣੀ ਪਹੁੰਚਦਾ ਉਹਦੇ ਗਲ ਵਿਚ ਫੁੱਲਾਂ ਦੀ ਮਾਲਾ ਪਹਿਰਾ ਦਿੱਤੀ ਜਾਂਦੀ। ਜਿਵੇਂ ਜਿਵੇਂ ਉਹਦੇ ਪੁੰਨ ਕਰਮ ਖੀਣ ਹੁੰਦੇ ਜਾਂਦੇ, ਇੱਕ ਇੱਕ ਫੁੱਲ ਸੁੱਕਦਾ ਜਾਂਦਾ ਤੇ ਜਦੋਂ ਪੂਰਨ ਤੌਰ ਤੇ ਸੁੱਕ ਜਾਂਦੇ, ਹਿੰਦੂ ਸੰਸਕ੍ਰਿਤੀ ਐਸਾ ਕਹਿੰਦੀ ਕਿ ਉਹਨੂੰ ਫਿਰ ਮਾਤ ਲੋਕ ਤੇ ਗਰਾ ਦਿੱਤਾ ਜਾਂਦਾ। ਕਬੀਰ ਜੀ ਕਹਿੰਦੇ ਨੇ ਉੱਛੇ ਤਪ ਕਰ ਬਾਹਰ ਆਇਬੋ, ਮੁੜ ਕੇ ਵੀ ਇਹ ਸੰਸਾਰ ਤੇ ਮੁੜ ਕੇ ਆਉਣਗੇ ਜਿਹੜੇ ਦੇਵ ਲੋਕ ਵਿਚ ਅੱਜ ਰਹਿ ਰਹੇ ਹਨ।
ਕਿਆ ਮੰਗੋ ਕੁਛ ਫਿਰ ਨਾਹੀ,
ਮੈਂ ਰੱਬ ਤੋਂ ਕੀ ਮੰਗਾ ਕੁਝ ਵੀ ਰਹਿਣ ਵਾਲਾ ਨਹੀਂ ਹੈ।
ਰਾਮ ਨਾਮ ਰੱਖ ਮਨ ਮਾਹੀ,
ਬਸ ਮੈਂ ਇੱਕੋ ਹੀ ਗੱਲ ਜਾਣਦਾ। ਕਬੀਰ ਜੀ ਕਹਿੰਦੇ ਕਿ ਉਸ ਰਾਮ ਦੇ ਨਾਮ ਨੂੰ ਆਪਣੇ ਮਨ ਵਿਚ ਮੈਂ ਟਿਕਾਇਆ ਹੋਇਆ ਹੈ।
ਰਹਾਉ ਸੋਭਾ ਰਾਜ ਵਿਭੈ ਵਡਿਆਈ।
ਕਹਿੰਦੇ ਸੋਭਾ ਰਾਜ, ਸੋਭਾ ਰਾਜ ਵਿਭੈ ਵਿਭੂਤੀ ਧਨ ਪਦਾਰਥ ਆਦਿਕ ਅਤੇ ਜਿਹੜੀ ਵਡਿਆਈ ਹੁੰਦੀ ਹੈ।
ਅੰਤ ਨਕਾਹੂ ਸੰਗ ਸਹਾਈ,
ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਜੀਵ ਦੇ ਅਖੀਰ ਵੇਲੇ ਕੋਈ ਚੀਜ਼ ਵੀ ਸਹਾਇਤਾ ਕਰਨ ਵਾਲੀ ਨਹੀਂ ਹੋਏਗੀ।
ਉੱਤਰ ਕਲੱਤਰ ਲਛਮੀ ਮਾਇਆ,
ਉੱਤਰ ਕਲੱਤਰ, ਉੱਤਰ ਦੀ ਕਲੱਤਰ ਇਸਤਰੀ ਨੂੰ ਤੇ ਲਛਮੀ ਆਪਣੀ ਨੂੰ ਤੇ ਨਾਲ ਮਾਇਆ ਧਨ ਪਦਾਰਥ ਆਦਿਕ।
ਇਨ ਤੇ ਕਹੋ ਕਵਨੇ ਸੁਖ ਪਾਇਆ।
ਕਬੀਰ ਜੀ ਕਹਿੰਦੇ ਦੱਸੋ ਭਾਈ ਇਹਨਾਂ ਤੋਂ ਅੱਜ ਤੱਕ ਕਿਹਨੇ ਸੁਖ ਪਾਵਣਾ ਕੀਤਾ ਹੈ।
ਕਹਿਤ ਕਬੀਰ ਅਵਰ ਨਹੀਂ ਕੰਮ,
ਕਹਿੰਦੇ ਪਿਆਰਿਓ ਹੋਰ ਕੋਈ ਚੀਜ਼ ਤੇਰੇ ਕੰਮ ਦੀ ਨਹੀਂ ਹੈ।
ਹਮਰਾ ਮਨ ਧਨ ਰਾਮ ਕੋ ਨਾਮ,
ਸਾਡੇ ਮਨ ਅੰਦਰ ਤੇ ਸਾਡਾ ਧਨ ਕੇਵਲ ਈਸ਼ਵਰ ਦਾ ਨਾਮ ਹੈ। ਜਿਹੜੇ ਨਾਮ ਜਪਦੇ ਉਹ ਪਾਰ ਚਲੇ ਜਾਂਦੇ ਨੇ, ਜਿਹੜੇ ਨਾਮ ਤੁਹੀਣ ਉਹ ਪਿਆਰਿਓ ਫਿਰ ਮਹਾਂਪੁਰਸ਼ ਕਿਆ ਕਰਦੇ ਸਨ, ਇੱਤ ਕੇ ਨਾ ਉੱਤ ਕੇ ਤੇ ਸ਼ਬਦ ਵਰਤਦੇ ਸਨ ਵਿਚਾਲੇ ਖਾਦੇ ਕੁੱਤ ਕੇ, ਕੁੱਤਕਾ ਹੁੰਦਾ ਸੋਟਾ, ਕਹਿੰਦੇ ਨਾ ਇੱਧਰ ਦੇ ਰਹਿੰਦੇ ਨੇ ਨਾ ਉੱਧਰ ਦੇ, ਵਿਚਾਲੇ ਮਾਰ ਖਾਣ ਨੂੰ ਨਹੀਂ ਜਾਂਦੇ, ਕਦੇ ਕਿਸੇ ਜੂਨ ਚ ਆ ਗਏ ਕਿਸੇ ਕਿਸੇ ਜੂਨ ਚ ਆ ਗਏ। ਇਸ ਕਰਕੇ ਸਾਨੂੰ ਮਨੁੱਖਾ ਜਨਮ ਮਿਲਿਆ, ਅਸੀਂ ਇਹਦਾ ਲਾਭ ਪ੍ਰਾਪਤ ਕਰਨਾ ਹੈ ਭਾਈ। ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬੱਚਿਆਂ ਤੋਂ ਥੋੜਾ ਜਿਹਾ ਉੱਪਰ ਉੱਚੇ ਹੋਵੋ। ਬੱਚੇ ਤਾਂ ਬਦਲ ਜਾਂਦੇ ਨੇ ਪਰ ਮਹਾਂਪੁਰਖ ਕਿਆ ਕਰਦੇ ਸਨ ਭਾਈ ਜਿਹੜੇ ਦਰਖਤ ਵੱਡੇ ਹੋ ਜਾਂਦੇ ਸਨ ਉਹ ਪਿਓਂਦ ਨਹੀਂ ਹੁੰਦੇ। ਜਿਹੜੇ ਦਰਖਤ ਵੱਡੇ ਹੋ ਜਾਂਦੇ ਨੇ ਨਾ ਉਹਨਾਂ ਨੂੰ ਪਿਓਂਦ ਕਰਨਾ ਔਖਾ। ਤੋ ਆਪ ਜੀ ਸਮਝਦਾਰ ਹੋ, ਕੱਢੋ 5-7-10 ਮਿੰਟ ਰੋਜ਼ ਸਿਮਰਨ ਲਈ ਕੱਢਿਆ ਕਰੋ, ਯਤਨ ਐਸਾ ਕਰਿਆ ਕਰੋ, ਕਦੇ ਸਾਰਾ ਪਰਿਵਾਰ ਬੈਠ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਖੜੀ, ਉਹਦੇ ਨਾਲ ਬੱਚਿਆਂ ਨੂੰ ਵੀ ਲਗਨ ਲੱਗੇਗੀ। ਤੇ 4 ਦਿਨ ਜਪ ਕੇ ਦੇਖੋ ਤੁਹਾਡੇ ਬੱਚੇ ਕਹਿਣਗੇ ਡੈਡੀ ਅੱਜ ਸਿਮਰਨ ਨਹੀਂ ਕਰਨਾ, ਉਹ ਹੀ ਕਹਿਣਗੇ ਤੁਹਾਨੂੰ ਪਰ ਅਸੀਂ ਕਰ ਲਈ ਨੇ ਪਿਆਰੇ ਹੋ ਕਰੋ। ਆਗੇ ਕਹੋ ਕਸ਼ਤੁਲਹਾ ਬਾਂਧੋ ਕਿਆ ਭਰਵਾ ਸਤਨ ਕਾ। ਇੱਥੇ ਸਮਾਪਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਬੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਫਿਲ।
ਕਹਤ ਕਬੀਰ ਅਵਰ ਨਹੀਂ ਕਾਮਾ, ਹਮਰਾ ਮਨ ਧਨ ਰਾਮ ਕੋ ਨਾਮਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।